சச்சிவாய பாணி தாங்காவோ குரு பேரி பாணியா சிறுபாணி ஜின்கோ நதர் கர்ம ஹிருதயத்தினோஷமணி ஓ நதர் கர்ம ਕਰਮ ਹੋਵੇ ਹਿਰਦੈ ਤਿਨਾ ਸੁਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਇਹ ਵੀ ਨਹੀਂ ਸੀ ਚਾਹੁੰਦਾ ਕਿ ਮੈਂ ਇਹਨਾਂ ਨੂੰ ਜਵਾਬ ਦੇ ਕੇ ਆਪਣੀ ਆਪਣੀ ਜਨਤਾ ਵਿੱਚ ਜੋ ਇਹਨਾਂ ਦੇ ਸ਼ਰਧਾਲੂ ਨੇ ਉਹਨਾਂ ਦਾ ਮਨ ਦੁਖੀ ਕਰਾਂ। ਜਗ੍ਹਾ ਵੀ ਦੇ ਦੇਵਾਂ ਤੇ ਇੱਥੇ ਵਸਣ ਵੀ ਨਾ। ਉਹ ਜਗ੍ਹਾ ਫਿਰ ਕਿਹੜੀ ਦਿੱਤੀ ਜਿੱਥੇ ਦੈਂਤ ਪ੍ਰੇਤ ਮੈਖਾ ਆਦਿਕ ਰਹਿੰਦੇ ਸੀ। ਜੇ ਤੇ ਇੱਥੇ ਗੁਰੂ ਤੇਗ ਬਹਾਦਰ ਵੱਸ ਗਏ ਤਾਂ ਦੈਂਤਾਂ ਦਾ ਨਾਸ ਹੋਊ, ਮੇਰੀ ਜਨਤਾ ਸੁਖੀ ਹੋ ਜੂਗੀ। ਉਹ ਫਸਲਾਂ ਉਜਾੜਦੇ ਸੀ, ਪਸ਼ੂ ਮਾਰ ਮਾਰ ਖਾਂਦੇ ਸੀ, ਤੇ ਜੇ ਉਹ ਤਕੜੇ ਹੋਏ ਵੀ ਤੇ ਗੁਰੂ ਤੇਗ ਬਹਾਦਰ ਇੱਥੋਂ ਚਲਿਆ ਜਾਊ, ਆਪਾਂ ਨੇ ਵੈਰ ਕਿਉਂ ਪਾਉਣਾ। ਜਗ੍ਹਾ ਦਿੱਤੀ ਮੈਂ ਖਾਸਰ ਮਾਖੋਵਾਲ ਜਿੱਥੇ ਅੱਜ ਅਨੰਦਪੁਰ ਸਾਹਿਬ ਹੈ, ਇੱਥੇ ਦੈਂਤਾਂ ਦੀਆਂ ਰੂਹਾਂ ਰਹਿੰਦੀਆਂ ਸੀ। ਸਤਿਗੁਰਾਂ ਦੀ ਵਡਿਆਈ, ਇੱਕ ਰਾਕਸ਼ ਦੀ ਧਰਤੀ ਨੂੰ ਗੁਰੂ ਮਹਾਰਾਜ ਨੇ ਆਨੰਦ ਦੀ ਪੁਰੀ ਬਣਾ ਲਿਆ। ਮਾਛੀਵਾੜਾ ਤੁਸੀਂ ਆਊਗਾ ਇਤਿਹਾਸ ਵਿੱਚ, ਕਿੱਥੇ ਮੱਛੀਆਂ ਫੜ ਕੇ ਵੱਢ ਵੱਢ ਵੇਚਣ ਵਾਲੇ ਕਸਾਈ ਰਹਿੰਦੇ ਹੋਣ। ਮਾਛੀਵਾੜਾ ਇਹਦਾ ਤਾਂ ਨਾਂ ਹੈ, ਤੇ ਸਤਲੁਜ ਚੋਂ ਮੱਛੀਆਂ ਫੜਨ ਵਾਲਿਆਂ ਦੇ ਅੱਡੇ ਸੀ ਵਾੜੇ। ਦਰਿਆ ਚੋਂ ਮੱਛੀਆਂ ਫੜ ਫੜ ਵੇਚਦੇ ਹੁੰਦੇ ਸੀ ਮਾਰ ਕੇ। ਉਹ ਜਿੱਥੇ ਲੱਖਾਂ ਜੀਵ ਨਿਤ ਮਾਰੇ ਜਾਂਦੇ ਸੀ, ਹੁਣ ਲੱਖਾਂ ਜੀਵ ਉੱਥੇ ਦੀਦਾਰ ਕਰਕੇ ਮੁਕਤ ਹੁੰਦੇ ਨੇ, ਜੀਵਨ ਜਾਤ ਸਿੱਖਦੇ ਨੇ। ਜਿੱਥੇ ਲੱਖਾਂ ਜੀਵ ਮਾਰੇ ਜਾਂਦੇ ਸੀ, ਜਿੱਥੇ ਰਾਕਸ਼ ਵਸਦਾ ਸੀ ਦੈਂਤ, ਉੱਥੇ ਵਸਾਈ ਆਨੰਦਪੁਰੀ, ਜਿਹਦਾ ਪਹਿਲਾ ਨਾਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਦੇ ਨਾਂ ਤੇ ਰੱਖਿਆ ਸੀ, ਚੱਕ ਮਾਤਾ ਨਾਨਕੀ। ਅਨੰਦਪੁਰ ਸਾਹਿਬ ਇਹ ਤੀਜਾ ਨਾਂ ਹੈ, ਪਹਿਲਾ ਨਾਮ ਸੀ ਮਾਖੋਵਾਲ ਇਸ ਪਿੰਡ ਦਾ, ਦੂਜਾ ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਆਪਣੀ ਮਾਤਾ ਦੇ ਨਾਂ ਤੇ ਚੱਕ ਨਾਨਕੀ, ਫਿਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ। ਕੱਲ ਆਪਣੇ ਸਰਵਣ ਕੀਤਾ ਸੀ, 2 ਸਾਲ ਪਿਓ ਦੇ ਨਾਲ ਪਰਿਵਾਰ ਨਾਲ ਮਿਲ ਕੇ ਸਤਿਗੁਰ ਰਹੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਈ, ਜਿਸ ਸ਼ਹੀਦੀ ਨੂੰ ਅਸੀਂ ਤਾਂ ਕਾਵੀ ਜਨ ਇਤਿਹਾਸਕਾਰ ਗਿਆਨਵਾਨ ਕਿੰਨੀ ਕੁ ਵੱਡੀ ਕਹਿ ਸਕਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਲਯੁਗ ਦਾ ਸਭ ਤੋਂ ਵੱਡਾ ਸਾਕਾ, ਕਿੰਨੋ ਬੜੋ ਕਲੂ ਮੈਂ ਸਾਕਾ। ਐਡਾ ਵੱਡਾ ਸਾਕਾ ਤਾਂ ਕਲਯੁਗ ਵਿੱਚ ਹੋਇਆ ਹੀ ਨਹੀਂ, ਕੋਈ ਕਿਸੇ ਦੇ ਧਰਮ ਖਾਤਰ ਕੁਰਬਾਨ ਹੋਣਾ ਚਾਹੀਦਾ। ਸ਼ਹੀਦੀ ਹੋਈ, ਸੀਸ ਦਾ ਸੰਸਕਾਰ ਹੋਇਆ, ਤੁਸੀਂ ਸਰਵਣ ਕੀਤਾ ਸੀ, ਬਚਨ ਕੀਤਾ, ਐਸਾ ਪੰਥ ਸਜਾਵਾਂਗਾ ਜਿਹੜਾ ਲੁਕ ਨਾ ਸਕੇ ਆਪਣੇ ਆਪ ਦਿਖੇ। ਸੰਗਤਾਂ ਨੂੰ ਹੁਕਮ ਕਰ ਦਿੱਤਾ ਚੰਗੇ ਚੰਗੇ ਘੋੜੇ ਸ਼ਸਤਰ ਲਿਆਓ, ਘੋੜਿਆਂ ਤੇ ਸਵਾਰ ਹੋ ਕੇ ਤੇਗਾਂ ਬਰਛੀਆਂ ਤੇ ਨੇਜਿਆਂ ਦੀਆਂ ਮਸ਼ਕਾਂ ਹੋਣ ਲੱਗੀਆਂ। ਸਿੰਘ ਸੂਰਮਿਆਂ ਨੂੰ ਸਿੱਖਾਂ ਨੂੰ ਲੈ ਕੇ ਮਹਾਰਾਜ ਸ਼ਿਕਾਰ ਤੇ ਚੜ੍ਹਨ ਲੱਗੇ ਤੇ ਰਣਜੀਤ ਨਗਾਰਾ ਮੜਾਇਆ, ਕਿਲੇ ਬਣਨੇ ਸ਼ੁਰੂ ਹੋ ਗਏ। ਤੇ ਜਿਸ ਦਿਨ ਉਹ ਰਣਜੀਤ ਨਗਾਰਾ ਵੱਜਿਆ, ਗੁਰਮੁਖ ਪਿਆਰਿਓ ਪਹਾੜੀਆਂ ਦੇ ਮਨ ਕੰਬ ਗਏ। ਰਣਜੀਤ ਦੀਆਂ ਚੋਟਾਂ ਗੁਰਮੁਖ ਪਿਆਰਿਓ ਪਿਆਰ ਨਾਲ ਪੜ ਲਓ। ਉਹ ਪਿਆਰੇ ਜੀ ਧਰਤੀ ਕਿਨਾਰੇ ਤੇ ਜਦੋਂ ਚੋਟਾਂ ਪਈਆਂ, ਉਧਰ ਆਸਾਮ ਦਾ ਰਾਜਾ ਰਤਨ ਰਾਏ ਰਾਮ ਰਾਏ, ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਰ ਨਾਲ ਪੁੱਤਰ ਪੈਦਾ ਹੋਇਆ ਸੀ, ਉਹ ਐਸੀਆਂ ਕੀਮਤੀ ਚੀਜ਼ਾਂ, 1.25 ਲੱਖ ਦਾ ਪ੍ਰਸ਼ਾਦੀ ਹਾਥੀ, 1.25 ਲੱਖ ਦੀ ਗੁਰੂ ਦੇ ਚਰਨ ਰੱਖਣ ਵਾਸਤੇ ਚੌਂਕੀ, 1.25 ਲੱਖ ਦਾ ਪੰਚ ਕਲਾ ਸ਼ਸਤਰ, 1.25 ਲੱਖ ਦਾ ਕੌਲ ਗੁਰੂ ਜੀ ਦੇ ਸਮੁੰਦਰ ਤੇ ਜਲ ਛਕਣ ਵਾਸਤੇ, ਇਹ 1.25 ਲੱਖ ਦੀਆਂ ਭੇਟਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਆਈਆਂ। ਫੌਜਾਂ ਦੀ ਤਿਆਰੀ, ਕਿਲੇ ਬਣਨ ਲੱਗਣੇ ਤੇ ਨਗਾਰੇ ਦਾ ਵੱਜਣਾ, ਇਹ ਬਾਦਸ਼ਾਹੀ ਠਾਠ ਸੀ। ਤੇ ਭੀਮ ਚੰਦ ਵਰਗੇ ਪਹਾੜੀਏ ਕਿੱਥੇ ਸਹਾਰ? ਜਦੋਂ ਔਰੰਗਜ਼ੇਬ ਨੇ ਗੁਰਮੁਖ ਮੁਸਲਮਾਨੀ ਇਤਿਹਾਸ ਵਿੱਚ ਪਤਾ ਹੁੰਦਾ ਹੈ ਆਪਾਂ ਨੂੰ ਇਤਿਹਾਸ ਦਾ, ਕਿਸੇ ਬਾਦਸ਼ਾਹ ਦੇ ਪੁੱਤ ਨੂੰ ਸੂਬੇਦਾਰ ਬਣਾਇਆ ਸੀ ਕਿਸੇ ਸੂਬੇ ਦਾ, ਉਹਨੇ ਜਦੋਂ ਸੂਬੇਦਾਰੀ ਲਈ ਤੇ ਨਗਾਰਾ ਵਜਾ ਤਾ, ਜਦੋਂ ਉਹਦੇ ਬਾਪ ਨੂੰ ਪਤਾ ਲੱਗੇ ਨਾ, ਉਹਨੇ ਆਪਣੇ ਪੁੱਤ ਨੂੰ ਵੀ ਕਿਹਾ ਸੀ ਤੇਰਾ ਹੱਕ ਨੀ ਸੀ ਨਗਾਰਾ ਵਜਾਉਣ ਦਾ ਜਦ ਤੱਕ ਮੈਂ ਬਾਦਸ਼ਾਹ ਬੈਠਾ, ਤੂੰ ਕਿਵੇਂ ਨਗਾਰਾ ਵਜਾ ਲਿਆ? ਉਹ ਨਗਾਰੇ ਨੇ ਕੰਬਾ ਦਿੱਤੀਆਂ ਪਹਾੜੀਆਂ, ਤੇ ਜਦੋਂ ਪਹਾੜੀ ਰਾਜਿਆਂ ਨੂੰ ਇਹ ਨਿੱਤ ਦੀਆਂ ਖਬਰਾਂ ਮਿਲਣ ਲੱਗੀਆਂ, ਕਦੋਂ ਸਹਾਰਨ ਧਨ ਭਾਗ ਨੀ ਸਮਝੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋਈ ਹੈ, ਸਾਡੇ ਇਲਾਕੇ ਵਿੱਚ ਆ ਗਏ, ਗੁਲਾਮੀ ਦੀਆਂ ਜੰਜੀਰਾਂ ਕੱਟਣਗੇ ਨਹੀਂ, ਵਿਰੋਧ ਤਾਂ ਸ਼ੁਰੂ ਕਰ ਦਿੱਤੀ। ਸਤਿਗੁਰਾਂ ਨੇ ਬੜੀ ਕੋਸ਼ਿਸ਼ ਕੀਤੀ ਸਮਝਾਉਣ ਦੀ, ਸਤਿਗੁਰਾਂ ਦਾ ਜੰਗ ਕਰਨ ਦਾ ਕੋਈ ਮਕਸਦ ਹੀ ਨਹੀਂ ਸੀ, ਸਮਝਾਇਆ, ਇਕੱਠੇ ਵੀ ਕੀਤੇ ਪਰ ਨਹੀਂ, ਸਗੋਂ ਸਾਜਿਸ਼ ਕਰ ਲਈ ਕਿ ਮਹਾਰਾਜ ਨੂੰ ਰਵਾਲਸਰ ਸਾਹਿਬ ਲੈ ਚਲੋ, ਉੱਥੇ 4 ਚੁਫੇਰੇ ਪਹਾੜੀਆਂ, ਨੱਠਣ ਨੂੰ ਜਗ੍ਹਾ ਨਹੀਂ, ਤੇ ਕੈਦ ਕਰਕੇ ਮਹਾਰਾਜ ਨੂੰ ਔਰੰਗਜ਼ੇਬ ਦੇ ਪਕੜਾ ਦਿਓ ਤੇ ਇਨਾਮ ਲਓ। ਚਲੇ ਗਏ ਮਹਾਰਾਜ, ਸਭ ਕੁਝ ਜਾਣਦੇ ਸੀ। ਜਦ ਹੋਈ ਕਾਨਫਰੰਸ, ਦੇਖਿਆ ਉਹਨਾਂ ਨੇ ਵੀ ਇੱਥੇ ਤਾਂ ਸਿੱਖ ਫਿਰਦੇ ਨੇ ਸ਼ਸਤਰਧਾਰੀ, ਸਾਡੀ ਤਾਂ ਸਾਜਿਸ਼ ਚੱਲਣੀ ਨਹੀਂ। ਮਹਾਰਾਜ ਨੇ ਬਿਠਾਲ ਲਏ, ਕਹਿੰਦੇ ਆ ਜਾਓ, ਇੱਕ ਸਮਾਂ ਹੋਰ ਦਿੰਦੇ ਹਾਂ ਤੁਹਾਨੂੰ ਸਮਝਾਉਣ ਦਾ। 22 ਧਾਰ ਰਾਜੇ ਬੈਠੇ ਨੇ ਮੂਹਰੇ, ਰਵਾਲਸਰ ਸਾਹਿਬ ਦੀ ਧਰਤੀ ਹੈ, ਮੰਡੀ ਸਕੇਤ ਤੋਂ 25 ਮੀਲ ਉੱਪਰ ਹੈ ਰਵਾਲਸਰ ਸਾਹਿਬ ਪਹਾੜ ਦੇ ਉੱਪਰ, 5000 ਫੁੱਟ ਦੀ ਉਚਾਈ ਹੈ ਪਹਾੜੀ ਦੀ। ਤੇ ਗੁਰਸਿੱਖ ਪਿਆਰੇ, ਉਹ ਸਾਰੇ ਪਹਾੜੀ ਰਾਜੇ ਬੈਠੇ, ਮਹਾਰਾਜ ਕਹਿੰਦੇ ਉਹ ਅਜੇ ਵੀ ਸਮਝੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਅਣਖ ਨਾਲ ਜੀਓ, ਤੁਸੀਂ ਰਾਜਪੂਤ ਹਿੰਦੂ ਰਾਜੇ ਤੇ ਆਪਣੀਆਂ ਧੀਆਂ ਦੇ ਡੋਲੇ ਦਿੰਦੇ ਹੋ ਤੁਰਕਾਂ ਨੂੰ, ਕਾਹਦੇ ਰਾਜ ਨੇ ਤੁਹਾਡੇ, ਗੁਲਾਮੀ ਦਾ ਕਾਹਦਾ ਜੀਵਨ ਹੁੰਦਾ ਹੈ? ਸਿੱਖੋ, ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਨੇ ਸਮਝਿਆ ਨੀ, ਜੇ ਕੁਛ ਸਮਝਿਆ ਤਾਂ ਉਦੋਂ ਸਮਝਿਆ ਜਦੋਂ ਪਾਣੀ ਪੁਲਾਂ ਦੇ ਉੱਪਰ ਨੂੰ ਲੰਘ ਜਾਂਦਾ। ਗੁਰੂ ਗ੍ਰੰਥ ਸਾਹਿਬ ਨੇ ਇੱਕ ਇਨਸਾਨ ਨੂੰ ਬਚਨ ਕੀਤਾ, ਉਹ ਸਿੱਖੋ ਜਿਹਨੂੰ ਤੁਸੀਂ ਆਪਣਾ ਗੁਰੂ ਸਮਝਦੇ ਹੋ, ਤੇ ਬਚਨ ਵੀ ਕੈਸੇ ਸੂਫੀ ਫਕੀਰ ਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੇ ਕਿਸੇ ਭਗਤ ਦੀ ਹੈ, ਗੁਰੂ ਦੀ ਹੈ, ਇੱਕ ਰੂਪ ਹੈ, ਉਹ ਸ਼ਬਦ ਗੁਰੂ ਹੈ ਸਾਡਾ, ਇਹ ਨਹੀਂ ਵੇਖਣਾ ਕਿਹਦੀ ਬਾਣੀ ਹੈ, ਨਹੀਂ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਹੈ, ਬਾਹਰ ਪਰਾਇਆ ਬੈਸਣ ਸਾਈ ਮੁਝੇ ਨਾ ਦੇ। ਆਪਾਂ ਨੂੰ ਇਸ ਤੁਕ ਦੀ ਅਕਲੇ ਨਹੀਂ ਆਈ, ਅਜਕੇ ਆਖੋ ਸਤਨਾਮ, ਸਾਨੂੰ ਅੰਗਰੇਜ਼ ਵੀ ਕਹਿੰਦੇ ਰਹੇ ਕੋਈ ਆਪਣਾ ਦਰ ਬਣਾ ਲਓ, ਅਸੀਂ ਨਹੀਂ ਸਮਝੇ, ਸਗੋਂ ਸਾਡੇ ਲੀਡਰ ਕਹਿੰਦੇ ਨਹੀਂ। ਗੁਰੂ ਗ੍ਰੰਥ ਸਾਹਿਬ ਤਾਂ 500 ਸਾਲ ਪਹਿਲਾਂ ਬੈਠ ਕਹਿ ਗਏ, ਉਹ ਦੂਜੇ ਤੇ ਦਰ ਬੈਠਣਾ ਚੰਗਾ ਨਹੀਂ, ਬਾਹਰ ਫਰਾਇਆ ਬੈਸਣ ਸਾਈ ਮੁਝੇ ਨਾ ਦੇ। ਤੇ ਭਗਤ ਨੇ ਤਾਂ ਖੁਦਾ ਨੂੰ ਅਲਟੀਮੇਟਮ ਦੇ ਤਾ, ਚੈਲੰਜ ਕਰਤਾ ਰੱਬ ਨੂੰ, ਅੱਲਾ ਨੂੰ, ਜੇ ਤੂੰ ਮੈਨੂੰ ਕਿਸੇ ਪਰਾਏ ਦੇ ਦਰ ਤੇ ਬਿਠਾਲਣਾ ਨਾ, ਨਿਕਲ ਮੇਰੇ ਸਰੀਰ ਵਿੱਚੋਂ, ਇੱਥੇ ਤੈਨੂੰ ਜਗ੍ਹਾ ਨਹੀਂ ਹੈ, ਅਜਿਹੇ ਆਖੋ ਸਾਧਨਾ, ਕਿਉਂ ਮੇਰੀ ਦੇਹ ਵਿੱਚ ਬੜਿਆ ਬੈਠੇ? ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਕੱਢ ਆਪਣੀ ਆਤਮਾ ਨੂੰ, ਮੈਨੂੰ ਕਬੂਲ ਨਹੀਂ ਤੇਰਾ ਬੈਠਣਾ, ਜੇ ਤੂੰ ਮੈਨੂੰ ਪਰਾਏ ਦੇ ਦਰ ਦਾ ਮੁਥਾਜ ਬਣਾ ਕੇ ਰੱਖਣਾ। ਕਿੰਨੀ ਐਡਵਾਂਸ, ਕਿੰਨੀ ਡਿਵੈਲਪਡ, ਕਿੰਨੀ ਪ੍ਰੋਗਰੈਸਿਵ ਵਿਚਾਰ ਸੀ ਗੁਰਬਾਣੀ ਦਾ, ਪਰ ਆਪਾਂ ਸਮਝ ਨਹੀਂ ਸਕਦੇ। ਪ੍ਰਾਣ ਵਸਤਾ ਤਾਂ ਠੋਕ ਰਹੀ ਹੋਣੀ ਹੈ। ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ, ਸ਼ਾਸਤਰ ਕਹਿੰਦੇ ਹੈ, ਪਰ ਅਧੀਨ ਸੁਪਨੇ ਸੁਖ ਨਾ ਹੈ। ਜਿਹੜਾ ਗੁਲਾਮ ਹੈ ਉਹਨੂੰ ਤਾਂ ਸੁਪਨੇ ਵਿੱਚ ਵੀ ਸੁਖ ਨਹੀਂ ਦਿਖਣਾ ਪਏਗਾ, ਸੁਪਨਾ ਵੀ ਇਹੀ ਆਊਗਾ ਵੀ ਮਾਲਕ ਕਿਤੇ ਮਾਰੇ ਨਾ, ਕੰਮ ਗਲਤ ਨਾ ਹੋ ਜਾਵੇ, ਉੱਥੇ ਵੀ ਕਟਾਈ ਉਹ ਯਾਦ ਆਊਗੀ, ਮਾਲਕ ਦਾ ਡਰੇ ਯਾਦ ਆਊਗਾ। ਗੁਰਸਿੱਖ ਪਿਆਰੇ ਹੋ, ਸਤਿਗੁਰ ਆਖਣ ਲੱਗੇ ਉਹ ਨਿਕਲੋ ਗੁਲਾਮੀ ਦੀਆਂ ਜੰਜੀਰਾਂ ਵਿੱਚੋਂ, ਛਕੋ ਅੰਮ੍ਰਿਤ। ਕੁੱਝ ਤਿਆਰ ਵੀ ਹੋ ਗਏ ਪਹਾੜੀਏ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਬਚਨ ਕਰਦੇ ਨੇ, ਕਹਿੰਦੇ ਜਦੋਂ ਤਿਆਰ ਹੋ ਗਏ ਨੇ ਤੇ ਮਸ਼ਵਰਾ ਕੀਤਾ ਵੀ ਗੱਲ ਮੰਨ ਲਓ ਵੀ ਠੀਕ ਹੈ। ਜਿਹੜਾ ਭੀਮ ਚੰਦ ਸੀ ਨਾ, ਕਹਿਲੂਰੀਆ ਬਿਲਾਸਪੁਰ ਕਹਿ ਲਓ ਤੇ ਕਹਿਲੂਰ ਕਹਿ ਲਓ, ਇੱਕੋ ਥਾਂ ਦੇ ਦੋ ਨਾਂ ਨੇ। ਇਹ ਸੀ ਬਾਈ ਧਾਰੀਆਂ ਦਾ ਮੁਖੀ, ਜਿਵੇਂ ਪੰਜਾਬ ਵਾਲਿਆਂ ਦਾ ਪਟਿਆਲਿਆਂ ਨੂੰ ਮੁਖੀ ਬਣਾ ਦਿੱਤਾ ਸੀ। ਬਾਈ ਧਾਰੀਆਂ ਦਾ ਭੀਮ ਚੰਦ ਮੁਖੀ ਸੀ ਰਾਜ। ਇਹ ਕਹਿੰਦਾ ਵੀ ਏਦਾਂ ਕਰੋ ਵੀ ਮਹਾਰਾਜ ਨੂੰ ਕਹੋ ਬਈ ਜਿਹੜੀਆਂ ਨੀਵੀਆਂ ਜਾਤਾਂ ਦੇ ਵਿੱਚ ਵਾੜ ਲੈਂਦੇ ਨਾ ਅੰਬਰ ਛਕਾਉਣ, ਉਹਨਾਂ ਤੋਂ ਬਿਨਾਂ ਸਾਡਾ ਜੁਦਾ ਹੀ ਵਾਟਾ ਬਣਾ ਦੇਣ, ਫਿਰ ਛਕ ਲੈ। ਫਿਰ ਵਾਲਸਾਰ ਸਾਹਿਬ ਕਹਿੰਦੇ ਅਸੀਂ ਨੀਵੀਆਂ ਨਾ ਨੀ, ਅਸੀਂ ਤਾਂ ਸੁੱਚ ਰੱਖਣ ਵਾਲੇ, ਅਸੀਂ ਉਹਨਾਂ ਦਾ ਜੂਠਾ ਕਿਵੇਂ ਖਾ ਲਈਏ। ਤੇ ਉੱਥੇ ਪਤਾ ਫਿਰ ਕੀ ਆਖਿਆ ਸੀ ਮਹਾਰਾਜ, ਉਹ ਭੀਮ ਚੰਦ ਉਹ ਜਾਤ ਦੇ ਮਾਨੀ ਹੋ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਅੱਜ ਤੱਕ ਜਿਨ੍ਹਾਂ ਦੀ ਜਾਤ ਕੁਲ ਵਿੱਚ ਕਿਸੇ ਨੂੰ ਸਰਦਾਰ ਨਹੀਂ ਕਿਹਾ ਜਾਂਦਾ, ਨੀਚ ਕਿਹਾ ਜਾਂਦਾ, ਉਹਨਾਂ ਨੂੰ ਮੈਂ ਸਰਦਾਰੀ ਬਖਸ਼ੂ। ਬਾਣੀ ਵੀ ਤਾਂ ਕਹਿ ਰਹੀ ਹੈ ਉਹ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਮ ਉੱਚੇ ਨਵਾਂ ਬਾਟਾ ਤਿਆਰ ਕਰੋ। ਸੁੱਚ ਰੱਖਣ ਵਾਲੇ ਅਸੀਂ, ਕਰਮਾਂ ਵਾਲੇ ਨੇ ਤੁਹਾਡੇ ਦੇ ਵਿੱਚੋਂ ਜਿਹੜੇ ਨਿਤ ਨੇਮ ਕਰਦੇ ਨੇ, ਉਸ ਨਿਤ ਨੇਮ ਵਿੱਚ ਆਉਂਦੇ ਨੇ ਸੁਧਾ ਸਵਈਏ ਦਾਸ। ਸਰਾਭਗ ਸੁਧ ਸਮੂਹ ਸਧਾਨ ਕੇ ਦੇਖ ਫਿਰ ਉਹ ਕਰ ਯੋਗ ਜਤੀ। ਇਹ ਦਾਸ ਸਵਈਏ ਰਵਾਲਸਰ ਸਾਹਿਬ ਉਚਾਰੇ ਮਹਾਰਾਜ ਨੇ। ਉਚਾਰੇ ਕਦੋਂ ਹੈ? ਜਦੋਂ ਬਾਈ ਧਾਰ ਰਾਜੇ ਸਾਹਮਣੇ ਬੈਠੇ ਸੀ ਆਪਣੇ ਆਪ ਨੂੰ ਪਵਿੱਤਰ ਰੱਖਣ ਵਾਲੇ, ਸੁੱਚੇ ਰੱਖਣ ਵਾਲੇ। ਅਸੀਂ ਨੀ ਨੀਵੇਂ ਨਾਲ ਬੈਠ ਸਕਦੇ। ਹੁਣ ਮਹਾਰਾਜ ਕਹਿੰਦੇ ਸਰਾਭਗ, ਸਰਾਭਗ ਦਾ ਅਰਥ ਹੈ ਸਰੌਗੀਏ। ਸਰੌਗੀਏ ਕਹਿੰਦੇ ਨੇ ਸਰੇਵੜੇ, ਸਰੇਵੜੇ ਕਹਿੰਦੇ ਆ ਜੈਨੀਆਂ ਨੂੰ। ਅੱਜ ਕੇ ਆਖੋ ਸਰ, ਇੱਥੇ ਜਿਹੜਾ ਸਰਾਭਗ ਸ਼ਬਦ ਹੈ ਇਹਦਾ ਅਰਥ ਹੈ ਜੈਨ ਮਤ। ਸਭ ਤੋਂ ਵੱਧ ਸ਼ੁੱਧ ਸਾਡੀ ਜੈਨ ਮਤ ਭਾਈ ਰੱਖਦੇ ਨੇ। ਤੁਸੀਂ ਕਿ ਚਾਹ ਪੁਣ ਕੇ ਪੀਓਗੇ, ਦੁੱਧ ਪੁਣ ਕੇ ਪੀਓਗੇ, ਰਸ ਪੁਣ ਕੇ ਪੀਓਗੇ, ਜੂਸ ਪੁਣ ਕੇ ਪੀਓਗੇ। ਉਹ ਵਿਚਾਰੇ ਹਵਾ ਵੀ ਪੁਣ ਕੇ ਪੀਨੇ ਅਜਖੇ ਆਖੋ ਸਤ। ਮੂੰਹ ਦੇ ਉੱਤੇ ਫਿਲਟਰ ਬੰਨ ਕੇ ਰੱਖਦੇ ਨੇ ਪੱਟੀ, ਵੀ ਹਵਾ ਫਿਲਟਰ ਹੋ ਕੇ ਅੰਦਰ ਜਾਵੇ। ਦੇਖੋ ਇੰਨੀ ਸੋਚ ਬਈ, ਦੇਖਿਆ ਨੀ ਜੈਨੀ ਵੀਰਾਂ ਦੇ ਭੈਣਾਂ ਦੇ ਪੱਟੀ ਬੰਨੀ, ਕਹਿੰਦੇ ਹਵਾ ਫਿਲਟਰ ਹੈ ਵੀ ਪੁਣ ਕੇ ਪੀਣੀ ਹੈ, ਕੋਈ ਜੀਵ ਨਾ ਅੰਦਰ ਚਲਿਆ ਜਾਵੇ। ਤੇ ਨਹਾਉਂਦੇ ਨੀ ਵਿਚਾਰੇ, ਜੈਨ ਮਤ ਨੇ ਆਖਿਆ ਨਹਾਉਣਾ ਨੀ, ਇਸ਼ਨਾਨ ਨੀ ਕਰਨਾ। ਕਿਉਂ? ਕਹਿੰਦੇ ਤੂੰ ਇਸ਼ਨਾਨ ਕਰੇਗਾ ਤੇ ਸਭ ਤੋਂ ਵੱਧ ਨਿੱਕੇ ਕੀਟਾਣੂ ਜਰਾਸੀਮ ਪਾਣੀ ਵਿੱਚ ਨੇ। ਇਹ ਜਿਹੜਾ ਆਪਾਂ ਪਾਣੀ ਪੀਂਦੇ ਨਾ ਘੜਿਆਂ ਦੇ ਘੜੇ, ਇੱਕ ਡਰੋਪ, ਇੱਕ ਸਿੰਗਲ ਡਰੋਪ ਕਤਰੇ ਵਿੱਚ 100 ਜਰਾਸੀਮ ਹੁੰਦਾ, ਇੱਕ ਬੂੰਦ ਵਿੱਚ 100 ਜਰਾਸੀਮ। ਦੂਰਬੀਨ ਨਾਲ ਵੇਖੋ, ਸਭ ਤੋਂ ਵੱਧ ਜਰਾਸੀਮ 42 ਲੱਖ ਜੀ ਜਲ ਮੈਂ ਰਹਿ ਥੋੜੇ ਨੇ, ਤਾਂ ਗੁਰਸਿੱਖ ਪਿਆਰੇ ਉਹ ਨਹਾਉਂਦੇ ਨੀ, ਕਹਿੰਦੇ ਜੇ ਨਹਾਤੇ ਤਾਂ ਪਾਣੀ ਦੇ ਜੀਵ ਮਰ ਜਾਣਗੇ, ਅਹਿੰਸਾ ਪਰਮੋ ਧਰਮ ਉਹ ਖਤਮ ਹੋ ਜਾਊਗਾ ਸਾਡਾ, ਅਹਿੰਸਾ ਪਰਮ ਧਰਮ ਨੀ ਰਹਿਣਾ। ਮੇਰਾ ਇੱਕ ਮਿੱਤਰ ਹੈ ਜੈਨੀ, ਬਹੁਤ ਵਿਦਵਾਨ, ਬਹੁਤ ਵਾਰ ਗੱਲਾਂ ਬਾਤਾਂ ਕਰਦੇ, ਮੈਂ ਉਹਨੂੰ ਇੱਕ ਦਿਨ ਪੁੱਛਿਆ ਵੀ ਇਸ਼ਨਾਨ ਨੀ ਕਰਨਾ, ਕਹਿੰਦੇ ਨਾ ਜੀ ਇਸ਼ਨਾਨ ਦੀ ਕੀ ਲੋੜ ਹੈ। ਮੈਂ ਕਿਹਾ ਕਿਉਂ? ਕਹਿੰਦਾ ਅਸੀਂ ਨਹਾਉਂਦੇ ਜੀ ਮਰ ਜਾਂਦੇ। ਮੈਂ ਕਿਹਾ ਵੀ ਗੁੱਸਾ ਤਾਂ ਕਰੀ ਨਾ, ਬੇਸ਼ੱਕ ਮੇਰੇ ਭਾਵੇਂ ਤਾਂ ਸਾਰੀ ਜ਼ਿੰਦਗੀ ਨਾ ਨਾ ਹੀ ਚਾਰ ਭਾਈ ਉਹਨਾਂ ਲਾ ਦਿੰਦੇ ਤੈਨੂੰ ਖੀਰੀ, ਉਹਦੇ ਨਾਲ ਮਿੱਤਰ ਚਾਰਾ, ਜਿਹਨੂੰ ਮਿੱਤਰ ਚਾਰਾ ਹੋਵੇ ਜੋ ਮਰਜ਼ੀ ਕਹਿ ਲਓ। ਫਿਰ ਕਹਿੰਦਾ ਉੱਧਰ ਤਾਂ ਫਿਰ ਮੇਰੇ ਬਸ ਦੀ ਗੱਲ ਨੀ, ਕਹਿੰਦਾ ਨਲਾ ਦੇਣ, ਪਰ ਤੂੰ ਡਰਦਾ ਜੀ ਮਰਨ ਤੋਂ। ਮੈਂ ਕਿਹਾ ਵੀ ਮੇਰਾ ਤਾਂ ਖਿਆਲ ਇਹ ਹੈ ਜਿਹੜਾ 15-20 ਦਿਨ ਬੰਦਾ ਨਾ ਨਹਾਵੇ ਨਾ, ਉਹਦੀ ਬਨੈਣ ਚ ਬਥੇਰੇ ਜੀ ਪੈਦਾ ਹੋ ਜਾਂਦੇ ਹੁਣ। ਬਈ ਉਹਨੂੰ ਕੀ ਕਰਦਾ ਤੂੰ, ਉਹਨੂੰ ਮਲ ਮਲ ਕੇ ਰਗੜਦਾ ਹੋਣਾ, ਉਹ ਪਰਮੋ ਧਰਮਾ ਤੇਰਾ ਕਿੱਥੇ ਗਿਆ, ਉਹ ਜੀ ਨੀ ਮਰਦੇ। ਉਹ ਕਹਿੰਦਾ ਜੀ ਕੁਝ ਹੋਵੇ ਮੈਂ ਨਹਾਉਣਾ ਨੀ, ਮੇਰੇ ਧਰਮ ਦਾ ਕੰਮ ਹੈ ਬਸ। ਮਾਲਾ ਨੀ ਪਾਣੀ ਵਿੱਚ ਲਿਖੇ ਅਸੇ ਪਾਣੀ ਦੇਖ ਸਗਾਹੀ, ਪਾਣੀ ਨੂੰ ਦੇਖ ਕੇ ਸੰਗਦੇ ਨੇ ਜੈਨੀ, ਪਰੇ ਨੂੰ ਲੰਘ ਜਾਂਦੇ ਨੇ। ਪਾਣੀ ਪੜਦੇ ਹੁਣ ਸਭ ਅੱਗੋਂ ਪਿੱਛੋਂ ਜਾਈ, ਇਹ ਹੁਣ ਤਾਂ ਥੋੜੇ ਜਿਹੇ ਸੜਕਾਂ ਦੇ ਬਰਾਬਰ ਤੁਰਨ ਲੱਗ ਗਏ। ਵੈਸੇ ਇਹਨਾਂ ਦਾ ਹੁਕਮ ਹੈ ਵੀ ਇਨ ਕਿਊ ਲੈਨ ਵਿੱਚ ਤੁਰਨਾ, ਅੱਗੋਂ ਪਿੱਛੋਂ ਜਾਈ, ਇਹ ਬਰਾਬਰ ਨੀ ਤੁਰਨ ਦਾ ਜੈਨੀਆਂ ਨੂੰ ਹੱਕ ਹੈਗਾ, ਇਹ ਲੈਣ ਵਿੱਚ ਇੱਕ ਦੂਏ ਦੇ ਪਿੱਛੇ ਤੁਰਨਗੇ। ਮਹਾਰਾਜ ਕਹਿੰਦੇ ਪਾਣੀ ਦੇਖ ਸੰਗਾਈ, ਪਾਣੀ ਨੂੰ ਦੇਖ ਕੇ ਸੰਗਦੇ ਨੇ ਵੀ ਪਾਸੇ ਹੋ ਜਾਈਏ। ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇੰਨੀ ਸੁੱਧ ਰੱਖਣ ਵਾਲੇ ਸਰੌਗੀਏ ਸਰਾਵਗ ਸਰੇਵੜੇ, ਇੰਨੀ ਸੁੱਧ ਰੱਖੂਗਾ ਹੋਰ ਕੌਣ ਬਈ। ਬੇਚਾਰੇ ਉਹ ਪੈਰ ਵਿੱਚ ਜੁੱਤੀ ਨੀ ਪਾਉਂਦੇ। ਉਹ ਵੀ ਮੈਂ ਉਹਨੂੰ ਪੁੱਛਿਆ ਵੀ ਜੁੱਤੀ ਕਿਉਂ ਨੀ ਪਾਉਂਦੇ, ਕਹਿੰਦਾ ਜੀ ਪੈਰ ਵਿੱਚ ਜੁੱਤੀ ਪਾਇਆ ਜਿਹੜਾ ਕੀੜਾ ਹੇਠ ਆਉਂਦਾ ਉਹ ਮਰ ਜਾਂਦਾ, ਜੀ ਮਰ ਜਾਂਦਾ। ਮੈਂ ਕਿਹਾ ਭੁਲੇਖਾ ਪੈ ਗਿਆ ਤੈਨੂੰ, ਜੁੱਤੀ ਤਾਂ ਪਾਈਆ ਦੀ ਹੁੰਦੀ ਹੈ ਸਾਰੀ ਦੋਸ਼ ਟਾਂਕ ਦੀ, ਉਹ ਮਰਨ ਤੇ ਤੇਰੀ 3.5 ਮਣ ਦੀ ਮਿੱਟੀ ਨਾਲ ਉਹਨੇ ਅਜਿਖੇ ਆਖੋ ਸਤਨ, ਉਹ ਜੁੱਤੀ ਤੇ ਪਾਈਆ ਬੁਝ ਨਾ ਤੋੜੋ ਮਰਨ। ਹਾਂ ਜੁੱਤੀ ਪਾਈ ਉਸ ਵਿਚਾਰੇ ਦਾ ਕਲਿਆਣ ਹੋਜੂ, ਇੱਕ ਲਖਤ ਮਰ ਜੂ, ਜੇ ਤੇਰਾ ਪੈਰ ਧਰਿਆ ਤਾਂ ਸਿੱਧ ਰਿੜ ਕੇ ਮਰੂਗਾ ਉਹ ਵਿਚਾਰਾ। ਮਰਨਾ ਤਾਂ ਸਾਡੀ ਬਾਡੀ ਦੇ ਬੋਝ ਨਾਲ ਉਹਨੇ, ਉਹ ਜੁੱਤੀ ਨੀ ਪਾਉਂਦੇ, ਕਹਿੰਦੇ ਜੀਵਨ ਨਾ ਮਰ ਜਾਵੇ। ਇੰਨੀ ਸੁੱਧ ਕੌਣ ਰੱਖੂ ਦੱਸੋ। ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ, ਸਰਾਬਕ ਸੁੱਧ ਸਮੂਹ ਸਧਾਨ ਕੇ ਦੇਖ ਫਿਰਿਓ, ਪਰ ਆਖਰੀ ਕੀ ਕਹਿਤਾ ਉਹ ਭੀਮ ਚੰਦ, ਇਹ ਜੇ ਲੱਖਾਂ ਹੀ ਸੋਧੀਏ ਫਿਰਨ ਤੇਰੇ ਵਰਗੇ, ਪਰ ਏਕ ਰਤੀ ਬਿਨ ਏਕ ਰਤੀ ਕੇ, ਜਿਹੜਾ ਪਹਿਲਾ ਰਾਰਾ ਹੈ ਉਹ ਮੁਕਤਾ ਬੁਲਾਉਣਾ ਹੈ ਰਤੀ, ਏਕ ਰਤੀ ਬਿਨ, ਜਿਹੜਾ ਦੂਸਰਾ ਰਾਰਾ ਉਹ ਅਧਿਕ ਲਾਉਣੀ ਹੈ ਏਕ ਰਤੀ ਕੇ। ਜਿਹੜਾ ਪਹਿਲਾ ਰਤੀ ਸ਼ਬਦ ਹੈ ਨਾ, ਰਤ ਨਾਮ ਕਹਿੰਦੇ ਪ੍ਰੇਮ ਨੂੰ, ਰਤੇ ਸਹੀ, ਰਤ ਨਾਮ ਸੰਸਕ੍ਰਿਤ ਵਿੱਚ ਪ੍ਰੇਮ ਦਾ ਹੈ, ਪਿਆਰ ਦਾ ਹੈ। ਤੇ ਰੱਤੀ ਹੁੰਦੀ ਹੈ ਉਹ ਜਿਹੜੀ 8 ਰੱਤੀਆਂ ਦਾ ਇੱਕ ਮਾਸਾ ਹੁੰਦਾ, ਦੋਏ ਵਾਰ ਰੱਤੀ ਰੱਤੀ ਪਾਠ ਨੀ, ਏਕ ਰਤੀ ਬਿਨ। ਉਹ ਜਿੰਨਾ ਮਰਜ਼ੀ ਸੋਧੀਆ ਬਣਿਆ, ਫਿਰ ਜੇ ਤੇਰੇ ਵਿੱਚ ਇੱਕ ਵਾਹਿਗੁਰੂ ਦਾ ਪ੍ਰੇਮ ਨੀ ਨਾ ਹੈ, ਤੇ ਤੇਰੀ ਸੋਧ ਇੱਕ ਰੱਤੀ ਦੀ ਵੀ ਨੀ ਹੈ। ਅਜਿਹੇ ਆਖੋ ਸਾਧਨਾ, ਇੱਕ ਰੱਤੀ ਵੀ ਇਹਦੀ ਕੀਮਤ ਨੀ ਪੈਣੀ ਜੇ ਤੇਰੇ ਵਿੱਚ ਵਾਹਿਗੁਰੂ ਦੀ ਰਾਤ ਪ੍ਰੇਮ ਨੀ ਹੈ। ਇਹ ਸ਼ਬਦ ਫਰੀਦ ਨੇ ਵੀ ਵਰਤਿਆ ਰਾਤ, ਤੇ ਉਹਦਾ ਉੱਤਰ ਵੀ ਦਿੱਤਾ ਹੈ ਮਹਾਰਾਜ, ਰੱਤੀ ਰੱਤ ਨਾ ਨਿਕਲ ਜੇ ਤਨ ਚੀਰੇ ਕੋਈ। ਮਹਾਰਾਜ ਕਹਿੰਦੇ ਇਹ ਖੂਨ ਦੀ ਗੱਲ ਨੀ, ਉਹ ਭਗਤਾ ਉੱਥੇ ਰੱਤ ਵਾਹਿਗੁਰੂ ਦੀ ਪ੍ਰੇਮ ਦੀ ਹੈ ਅਵਸਥਾ। ਬੜੇ ਸੋਧੀ ਅਸੀਂ ਨਾ ਮੰਨੇ ਗੁਰਮੁਖ ਪਿਆਰੇ, ਜੇ ਮਨ ਜਾਂਦੇ ਕਾਹਨੂੰ ਗੁਲਾਮੀਆਂ ਕਰਦੇ। ਆਖਿਰ ਬੈਰ ਭਾਵ ਵਧਾ ਲਿਆ, ਸਤ ਸੰਗਤ ਆਪਣੇ ਮੁੰਡੇ ਦੇ ਵਿਆਹ ਦੇ ਸਮੇਂ, ਭੀਮ ਚੰਦ ਦਾ ਇੱਕੋ ਇੱਕ ਮੁੰਡਾ ਸੀ ਅਜਮੇਰ ਚੰਦ, ਜਿਹੜਾ ਉਹ ਤੋਂ ਬਾਅਦ ਬਿਲਾਸਪੁਰ ਦਾ ਰਾਜਾ ਬਣਿਆ। ਜਿਹੜੇ ਤੁਹਾਡੇ ਵਿੱਚੋਂ ਜਾਣੇ ਹੈ ਹੇਮਕੁੰਡ ਸਾਹਿਬ, ਤਾਂ ਰਿਸ਼ੀਕੇਸ਼ ਤੋਂ 101 ਕਿਲੋਮੀਟਰ ਤੇ ਇੱਕ ਨਗਰ ਆਉਂਦਾ ਸ੍ਰੀਨਗਰ, ਇੱਕ ਸ੍ਰੀਨਗਰ ਯੂ ਕਸ਼ਮੀਰ ਦਾ ਹੈ, ਉਹ ਨਹੀਂ ਯੂਪੀ ਦਾ, ਰਿਸ਼ੀਕੇਸ਼ ਤੋਂ 101 ਕਿਲੋਮੀਟਰ ਹੈ ਪੂਰਾ। ਇੱਥੇ ਦਾ ਜਿਹੜਾ ਰਾਜਾ ਸੀ ਗੁਰਮੁਖ ਪਿਆਰੇ, ਉਹ ਫਤਿਹ ਸ਼ਾਹ, ਇਹਨੇ ਆਪਣੀ ਕੁੜੀ ਦਾ ਸ਼ਗਨ ਲੈ ਕੇ ਆਉਣਾ ਸੀ ਬਿਲਾਸਪੁਰ ਦੇ ਭੀਮ ਚੰਦ ਦੇ ਮੁੰਡੇ ਅਜਮੇਰ ਚੰਦ, ਤੇ ਮਨ ਵਿੱਚ ਖਰਾਬੀ ਸੀ, ਕਹਿੰਦਾ ਵੀ ਹੁਣ ਬਹਾਨਾ ਸੋਹਣਾ। 5 ਬੰਦੇ ਭੇਜਤੇ ਤੇ ਮਹਾਰਾਜ ਨੂੰ ਕਹੋ ਜਿਹੜੇ 125,000 ਦੀਆਂ ਚੀਜ਼ਾਂ ਨੇ ਤੁਹਾਡੇ ਕੋਲ, ਉਹ ਮੇਰੇ ਮੁੰਡੇ ਦਾ ਮੰਗਣਾ, ਕੁੜਮਾਂ ਨੇ ਆਉਣਾ, ਮੈਨੂੰ 4 ਦਿਨ ਖਾਤਰ ਵਧਾਰੀਆਂ ਦੇ ਦਿਓ। ਲੈ ਆਈ ਦਾ ਗੁਆਂਢ ਚੋਂ ਚੀਜ਼ਾਂ, ਚੀਜ਼ਾਂ ਕੀ ਹੁਣ ਤਾਂ ਰੱਬ ਬਖਸ਼ ਲਵੇ। ਪ੍ਰਾਹੁਣਾ ਭਾਵੇਂ ਕਿੰਨਾ ਭੁੱਖਾ ਹੋਵੇ, ਆਇਆ ਗਿਆ ਡੂਢ ਘੰਟੇ ਤਾਂ ਚਮਚੇ ਹੀ ਖੜਕਾਈ ਜਾਂਦੇ ਹੈ, ਪਤਾ ਨੀ ਕੀ ਹੋ ਗਏ। ਕੌਲੀ ਉਹ ਜਿਹੜਾ ਡੀਕਦਾ ਵੀ ਕਿਰਪਾ ਕਾਲਕ ਹੋਊਗੀ, ਪਤਾ ਨੀ ਕੌਲੀਆਂ ਚਮਚਿਆਂ ਚ ਕੀ ਰੱਖਿਆ ਪਿਆ। ਫਾਰਮੈਲਿਟੀ, ਉਹ ਜ਼ਰੂਰਤ ਨੂੰ ਫਾਰਮੈਲਿਟੀ ਨਾ ਬਣਾਓ। ਨਸੈਸਿਟੀ ਜਿਹੜੀ ਤੁਹਾਡੇ ਜੀਵਨ ਦੀ ਜ਼ਰੂਰਤ ਹੈ ਉਹਨੂੰ ਦਿਖਾਵਾ ਕਿਉਂ ਬਣਾਉਂਦੇ? ਭੋਜਨ ਜੀਵਨ ਦੀ ਜ਼ਰੂਰਤ ਹੈ, ਇਹਨੂੰ ਦਿਖਾਵੇ ਕਿਉਂ? ਔਰ ਕੱਪੜਾ ਜੀਵਨ ਦੀ ਜ਼ਰੂਰਤ ਹੈ, ਅਸੀਂ ਤਾਂ ਇਹਦੀ ਵੀ ਨੁਮਾਇਸ਼ ਲਾ ਲਈ। ਨੁਮਾਇਸ਼ ਲਾਉਣੀ ਹੈ ਤਾਂ ਗੁਣਾਂ ਦੀ ਲਾਓ। ਕੱਪੜਿਆਂ ਦੀ ਚਮ ਦੀ ਨੁਮਾਇਸ਼, ਕਿਸੇ ਗੁਣ ਦੀ ਨੁਮਾਇਸ਼ ਲਾਓ। ਜਿਸ ਗੁਣ ਨੂੰ ਵੇਖ ਕੇ ਇਹ ਜੱਗ ਵੀ ਖੁਸ਼ ਤੇ ਰੱਬ ਵੀ ਖੁਸ਼। ਤੂੰ ਇੱਥੇ ਡੂਢ ਹਜ਼ਾਰ ਦਾ ਸੂਟ ਪਾ ਕੇ ਇੱਥੇ ਮਿਆਣੀ ਦੇ ਅੱਡੇ ਚ ਦੇ ਗੇੜਾ, ਰੱਬ ਕਰੇ ਜੇ ਦੋ ਬੰਦੇ ਕਹਿ ਦੇਣ ਵੀ ਸੋਹਣਾ ਸੂਟ ਹੈ, ਸੌ ਚੋਂ ਅਠਾਨਵੇਂ ਕਹਿਣਗੇ ਕਿੱਥੇ ਬਣਿਆ ਫਿਰਦਾ। ਖੋ ਸਾਧਨਾ ਤੇਰਾ ਜ਼ੋਰ ਲੱਗ ਗਿਆ ਤੇ ਅਠਾਨਵੇਂ ਨੇ ਤੈਨੂੰ ਮਾੜਾ ਹੀ ਕਿਹਾ, ਲੈ ਜ਼ਿਆਦਾ ਹੀ ਅਮੀਰ ਬਣਿਆ ਫਿਰਦਾ। ਕਾਹਦੀ ਨੁਮਾਇਸ਼ ਲੱਗੀ ਫਿਰ? ਗੁਰਮੁਖ ਪਿਆਰੇ, ਉਹ ਗੁਣਾ ਕਹੋ ਵੇ ਵਾਸਲ ਕੱਢ ਵਾਸ ਲਈ ਜੇ। ਤੇ ਤੁਹਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜੇ ਕਿਸੇ ਨਾਲ ਰਿਸ਼ਤਾ ਪਾਉਣਾ, ਮਿੱਤਰਤਾ ਬਣਾਉਣੀ ਹੈ, ਕਿਸੇ ਨੂੰ ਕਿਸੇ ਨਾਲ ਸਾਂਝ ਪਾਉਣੀ ਹੈ, ਤਾਂ ਫੈਕਟਰੀ ਦੀ, ਜ਼ਮੀਨ ਦੀ, ਘਰ ਦੀ, ਕੁਆਟਰ ਦੀ, ਹੋਟਲ ਦੀ ਚੱਕੀ ਲਾਉਣੀ ਹੈ ਸਾਂਝੀ? ਨਹੀਂ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਂਝ ਕਰੀ ਜੇ ਗੁਣੇ ਕੇਰੀ। ਉਹ ਸਤਿਗੁਰ ਕਹਿੰਦੇ ਗੁਣਾਂ ਦੀ ਸਾਂਝ ਕਰ, ਜਿੱਥੇ ਗੁਣ ਗੁਣ ਨੇ ਉਹਦੇ ਨਾਲ ਪਾ ਲੈ ਵਡਾਈ, ਉਹਦੇ ਨਾਲ ਕਰ ਲੈ ਠੇਕਾ, ਉਹਦੇ ਨਾਲ ਕਰ ਲੈ ਪਾਰਟਨਰਸ਼ਿਪ। ਜਿੱਥੇ ਗੁਣ ਨੇ, ਜਿੱਥੇ ਔਗਣ ਨੇ, ਨਾਲੇ ਕਹਿਤਾ ਛਾੜ ਅਵਗਣ ਚੱਲੀ। ਜਿਹਦੇ ਵਿੱਚ ਔਗਣ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਤੁਰ ਜਾ ਉਹਦੇ ਕੋਲ, ਸਾਹ ਨਾ ਲਈ ਅਜਕੇ ਆਖੋ ਸਾਧਨਾ, ਚਾਹੇ ਤੇਰਾ ਕੋਈ ਸੱਜਣ ਹੈ ਮਿੱਤਰ, ਛਾੜ ਅਵਗਣ ਚੱਲੀਏ, ਬਸ ਉਹਨੂੰ ਛੱਡ ਕੇ ਤੁਰ ਜਾ। ਜੇ ਸਾਂਝ ਪਾਉਣੀ ਹੈ ਕਿਸੇ ਦੇ ਕੋਲ ਰਹਿਣਾ ਤਾਂ ਗੁਣਾਂ ਦੀ ਪਾਓ। ਸਤਿਗੁਰ ਕਹਿੰਦੇ ਇਹ ਕਰਤੀ ਬਨ ਇਹ ਕਰਤੀ, ਪ੍ਰੇਮ ਨਹੀਂ ਸੀ, ਦਿਖਾਵਾ ਕਰਨ ਖਾਤਰ ਕਹਿੰਦਾ ਦੇ ਦਿਓ ਚੀਜ਼ਾਂ। ਮਹਾਰਾਜ ਤਾਂ ਜਾਣਦੇ ਸੀ, ਮਹਾਰਾਜ ਨੇ ਬਚਨ ਕੀਤਾ ਭੀਮ ਚੰਦ ਨੂੰ, ਕਹਿ ਦਿਓ ਜਾ ਕੇ ਇਹ ਚੀਜ਼ਾਂ ਆਸਾਮ ਦੇ ਰਾਜੇ ਨੇ ਦਿੱਤੀਆਂ ਤੇ ਸਾਨੂੰ ਬਚਨ ਕਰਕੇ ਗਿਆ, ਮਹਾਰਾਜ ਹੋਰ ਨੂੰ ਨਹੀਂ ਦੇਣੀਆਂ, ਤੁਸੀਂ ਵਰਤੇ ਤਾਂ ਸੰਗਤ ਦੀਆਂ ਚੀਜ਼ਾਂ। ਸਾਜ ਸਮਝ ਗਏ ਮਹਾਰਾਜ। ਤੇ ਭੀਮ ਚੰਦ ਆਪਣੇ ਮੰਤਰੀਆਂ ਨੂੰ ਕਹਿੰਦਾ ਵੀ ਆਪਾਂ ਵੇ ਹੁਣ ਲੁੱਟ ਕੇ ਲਿਆਉਣੇ ਆਨੰਦਪੁਰ ਸਾਹਿਬ ਦੇ, ਐ ਨਹੀਂ ਕਹਿੰਦਾ। ਮੰਤਰੀ ਕਹਿੰਦੇ ਪਹਿਲਾਂ ਵਿਆਹ ਕਰ ਲੈ ਮੁੰਡੇ ਦਾ, ਜੰਗ ਹੋਊਗਾ ਤੇ ਫਿਰ ਮੌਤਾਂ ਵੀ ਹੋਣਗੀਆਂ, ਵਿਆਹ ਦਾ ਆਨੰਦ ਨਹੀਂ ਰਹਿਣਾ। ਮੰਨ ਗਿਆ ਗੱਲ, ਕਹਿੰਦਾ ਚੰਗਾ ਪਹਿਲਾਂ ਵਿਆਹ ਕਰ ਲਈਏ ਤੇ ਫਿਰ ਆਪਾਂ ਲੁੱਟ ਲਿਆਵਾਂਗੇ। ਤੇ ਸਾਧ ਸੰਗਤ ਉਹਦੇ ਨਾਹਣ, ਹੁਣ ਤਾਂ ਕਲਾੜੀਆਂ ਨਹੀਂ ਰਹੀਆਂ, ਪਹਿਲਾਂ ਕਲਾੜੀ ਨਾਹਣ ਦੀ ਉਹ ਮਸ਼ਹੂਰ ਹੁੰਦੀ ਸੀ, ਵੇਲਣੇ ਬਹੁਤ ਕੀਮਤੀ ਹੁੰਦੀ ਸੀ ਸੋਹਣੀ। ਉਸ ਨਾਹਣ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਉਹ ਸੀ ਗੁਰੂ ਘਰ ਦਾ ਸ਼ਰਧਾਲੂ। ਉਹ ਛੋਟਾ ਜਿਹਾ ਗਰੀਬ ਸੀ, ਉਹਨੂੰ ਫਤਿਹ ਸ਼ਾਹ ਡਰਾਈ ਜਾਂਦਾ ਸੀ। ਉਹਨੇ ਬੇਨਤੀ ਕੀਤੀ, ਮਹਾਰਾਜ ਆਓ ਮੇਰੇ ਰਾਜ ਵਿੱਚ ਚਰਨ ਪਾਓ। ਸਤਿਗੁਰ ਪ੍ਰੇਮ ਦੇ ਵੱਸ ਹੋ ਕੇ ਨਾਹਣ ਚਲੇ ਗਏ, ਉਹਦੇ ਘਰ ਵੀ ਗਏ, ਨਾਹਣ ਉੱਤੇ ਵੀ ਗੁਰਦੁਆਰਾ ਮਹਾਰਾਜ ਦਾ, ਉੱਥੇ ਰਹੇ। ਤੇ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਮੇਰੇ ਰਾਜ ਵਿੱਚ ਵੇਖ ਲਓ ਜਿਹੜੀ ਜਗ੍ਹਾ ਤੁਹਾਨੂੰ ਪਸੰਦ ਹੈ ਉੱਥੇ ਆਪਣਾ ਸਥਾਨ ਬਣਾ ਲਓ। ਤੁਰ ਪਏ ਮਹਾਰਾਜ, ਜਮੁਨਾ ਦੇ ਕੰਢੇ ਕੰਢੇ ਤੁਰੇ ਜਾਂਦੇ, ਪਾਂ ਵਟਾ ਜਿੱਥੇ ਤੁਰਦੇ ਫਿਰਦਿਆਂ ਦਾ ਪੈਰ ਟਿਕਿਆ, ਜਿਵੇਂ ਤੁਸੀਂ ਪੌਂਟਾ ਬਣਾ ਲਿਆ, ਜੇ ਅਸਲ ਸ਼ਬਦ ਹੈ ਪਾਵਟਾ ਸਾਹਿਬ। ਜਿੱਥੇ ਮਹਾਰਾਜ ਦਾ ਦੇਖਦੇ ਦੇਖਦੇ ਧਰਤੀ ਪੈਰ ਟਿਕ ਗਿਆ ਵੀ ਆਹ ਜਗ੍ਹਾ ਚੰਗੀ ਹੈ, ਤਾਂ ਪਿਆ ਉਹਦਾ ਨਾਂ ਪਾਂਬਟਾ ਸਾਹਿਬ, ਪਾਂਬ ਟਿਕ ਗਿਆ ਮਹਾਰਾਜ ਦਾ। ਕਹਿੰਦੇ ਇਹ ਜਗ੍ਹਾ ਚੰਗੀ ਹੈ, ਕਿਲੇ ਬਣਨੇ ਸ਼ੁਰੂ ਹੋ ਗਏ। ਉੱਥੇ ਗੁਰਮੁਖ ਪਿਆਰਿਓ ਫਿਰ ਲੋੜ ਵੇਖੀ ਗੁਰੂ ਮਹਾਰਾਜ ਨੇ ਕਿ ਜੇ ਇਕੱਲੇ ਹੀ ਸ਼ਾਸਤਰੇ ਸਿਖਾ ਤੇ ਨਾ ਆਪਣੇ ਜੰਗ ਜੁਦੇ ਕਰਨੇ ਕੰਮ ਨਹੀਂ ਚੱਲਣਾ। ਉੱਥੇ ਫਿਰ ਦੇਸ਼ ਵਿਦੇਸ਼ ਚਿੱਠੀਆਂ ਪਾਈਆਂ, ਉਹ ਮੇਰੇ ਸਿੱਖੋ, ਜਿੱਥੇ ਵੀ ਮੇਰਾ ਸਿੱਖ ਰਹਿੰਦਾ ਉਹਨੂੰ ਕੋਈ ਚੰਗਾ ਗ੍ਰੰਥ ਮਿਲਦਾ, ਚੰਗਾ ਵਿਦਵਾਨ ਮਿਲਦਾ, ਉਹਨੂੰ ਕੋਲੋਂ ਕਿਰਾਇਆ ਦੇ ਕੇ ਸਾਡੇ ਕੋਲ ਪੌਂਟੇ ਭੇਜੋ। ਅੱਜ ਨੂੰ ਤੁਸੀਂ ਕਹਿੰਦੇ 52 ਕਵੀ, ਉਹ ਕਵੀ ਥੋੜੋ ਸੀ, ਉਹ ਤਾਂ 52 ਭਾਸ਼ਾਵਾਂ ਦੇ ਜੁਦੇ ਜੁਦੇ ਬੋਲੀਆਂ ਦੇ ਮਹਾਨ ਵਿਦਵਾਨ ਸੀ। ਜਿਨ੍ਹਾਂ ਤੋਂ ਪੁਰਾਤਨ ਗ੍ਰੰਥਾਂ ਦਾ ਉਲੱਥਾ ਕਰਾਇਆ ਮਹਾਰਾਜ। ਉਹ 52 ਕਵੀ ਮਹਾਨ ਵਿਦਵਾਨ ਸੀ, ਉਹ ਐਸੀ ਕਦਰ ਮਹਾਰਾਜ ਉਹਨਾਂ ਦੀ ਕਰਦੇ ਹੁੰਦੇ ਸੀ। ਇੱਕ ਕਵਿਤਾ ਐਸਾ ਪਸੰਦ ਆਇਆ ਮਹਾਰਾਜ ਦੇ, ਉਹਨੂੰ ਇਨਾਮ ਦਿੱਤਾ ਤੇ ਖੱਚਰ ਮੋਹਰਾਂ ਦੀ ਲੱਦ ਖੜੀ। ਹੁਣ ਤਾਂ ਕਹਿੰਦੇ ਪਾਠੀ ਨੂੰ ਸੋਏ ਬਥੇਰਾ, ਅੱਜ ਕੇ ਆਖੋ ਸਨ ਧੰਨਵਾਦ ਹੈ ਬਥੇਰਾ, ਤੁਸੀਂ ਧੰਨਵਾਦ ਤਾਂ ਕਰ ਦਿੰਦੇ ਹੋ, ਇੰਨੇ ਹੀ ਚੱਲਣ। ਧੰਨਵਾਦ ਹੁੰਦਾ ਤਾਂ ਬਹੁਤ ਚੰਗਾ, ਪਰ ਵਿਚਾਰਾ ਸੜਕ ਤੇ ਚੱਲਦਾ ਨੀ ਹੈ ਕਿਸੇ ਕੀਮਤ, ਗਰੰਟੀ ਕੀ ਕਰਨ ਵਿਚਾਰੇ। ਧੰਨਵਾਦ ਵਰਗੀ ਚੀਜ਼ ਤਾਂ ਕੋਈ ਨੀ, ਪਰ ਧੰਨਵਾਦ ਵਰਤਣ ਖਾਤਰ ਨੀ ਨਾ ਹੁੰਦਾ। ਸਤ ਸੰਗਤ ਖਚਰਾ ਭਰ ਭਰ ਕੇ ਥੋੜਾ ਜਿਹਾ ਮਾਣ ਹੋ ਗਿਆ ਉੱਥੇ ਕਵੀਆਂ ਨੂੰ। ਆਇਆ ਚੰਦਨ ਕਵੀ, ਕਹਿੰਦਾ ਕਾਹਦੇ ਕਵੀ ਨੇ ਤੁਹਾਡੇ ਮੇਰੇ ਨਾਲ ਗੱਲ ਕਰਾਓ। ਮਾਜ ਕਹਿੰਦੇ ਕੋਈ ਨੀ, ਉਹ ਮਾਣ ਨਾ ਕਰ, ਤੂੰ ਸਾਡੇ ਕਵੀਆਂ ਦੀ ਗੱਲ ਛੱਡ, ਸਾਡੇ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨਾਲ ਗੱਲ ਕਰ। ਉਹਨੇ ਫਿਰ ਕਵਿਤ ਬੋਲਿਆ ਸਤ ਸੰਗਤ ਚੰਦਨ ਕਵੀ ਨੇ, ਨਵ ਸਾਤ ਪੀਏ ਨਵ ਸਾਤ ਪੀਏ ਨਵ ਸਾਤ ਪੀਆ ਨਵ ਸਾਤ ਪੀਆ। ਕਿਤੇ ਥੋੜੀ ਪਈ ਹੈ ਵਿਦਿਆ ਗੁਰਮੁਖੋ, ਜਿਹੜਾ ਇਸ ਮਾਰਗ ਤੇ ਤੁਰ ਜਾਵੇ ਤਾਂ ਡੁੱਬੇ ਜਾਂਦਾ, ਫਿਰ ਵਿਦਿਆ ਕੀ ਆ, ਉਹ ਤਾਂ ਖਾ ਲੈਂਦੀ ਆ ਤੁਹਾਨੂੰ। ਕਿਆ ਸਮਝੋਗੇ ਹੁਣ, ਨਵ ਸਾਤ ਰਚੇ ਨਵ ਸਾਤ ਵਧੇ, ਨਵ ਸਾਤ ਰਚੇ ਕੀ ਹਰਤ ਕਰਾਂਗੇ ਦੇਖੋ। ਜੀਤ ਕਲਾ ਨਵ ਸਾਤਨ ਕੀ ਨਵ ਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੈਂ ਕਵਿ ਚੰਦਨ ਚਾਂਦ ਕਲੇਵਰ ਛਾਏ। ਇਹ ਚੰਦਨ ਦਾ ਕਵਿਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਚਾਰਿਆ ਤੇ ਸਾਰੇ ਕਵੀ ਜਿੰਨੇ ਬੈਠੇ ਸੀ ਨਾ ਮਾਣ ਕਰਨ ਵਾਲੇ, ਕਿਸੇ ਨੂੰ ਨਾ ਆਵੇ ਅਰਥ ਕੀ ਕਰਨ। ਨਵ ਸਾਤ ਤੀਆ ਨਵ ਸਾਤ ਤੀਆ, ਨੌ ਤੇ ਸੱਤ 16 ਸਾਲ ਦੀ ਜੋੜੀ, ਨਵ ਸੱਤ ਨੌ 16 ਸਾਲ ਦੀ ਉਹ ਪਤਨੀ ਤੇ 16 ਸਾਲ ਦਾ ਹੀ ਪਤੀ। ਨਵ ਸਾਤ ਪੀਆ 16 ਮਹੀਨੇ ਹੋ ਗਏ ਸੀ ਕਿਤੇ ਗਏ ਨੂੰ, ਨਵ ਸਾਤ ਪੀਆ ਉਹ 16 ਸਾਲ ਦਾ ਜਵਾਨ ਜੁਭਾ ਪਤੀ ਆ ਗਿਆ ਘਰ ਤੇ ਖੇਡ ਕੀ ਕੀਤੀ, ਨਵ ਸਾਤ ਰਚੇ ਨਵ ਸਾਤ ਵਧੇ, ਚੌਪੜ ਖੇਲਣ ਲੱਗ ਪਏ, ਸੋਹਣਾ ਘਰ ਉਹਦੇ ਨੇ। ਗੁਰਸਿੱਖ ਪਿਆਰਿਓ ਕਹਿੰਦੇ ਪਤੀ ਜਿੱਤ ਗਿਆ, ਫਿਰ ਕੀ ਹੋਇਆ। ਨਵ ਸਾਤਨ ਕੇ ਮੁਖ ਅੰਚਰ ਛਾਏ, ਉਹਨੇ ਸ਼ਰਮ ਦੀ ਮਾਰੀ ਕੁੜੀ ਨੇ ਆਪਣੇ ਮੁਖ ਤੇ ਘੁੰਡ ਦੇ ਲਿਆ, ਸ਼ਰਮ ਆਈ ਨਾ ਮੈਂ ਹਾਰ ਗਈ। ਤੇ ਐਸੀ ਸੁੰਦਰਤਾ ਦਾ ਅਲੰਕਾਰ ਮਹਾਰਾਜ ਦੇ ਸਾਹਮਣੇ ਬੰਨਿਆ ਕਿ ਉਹਨੇ ਘੁੰਡ ਕੀ ਦਿੱਤਾ ਆਪਣੇ ਮੂੰਹ ਦੇ ਉੱਤੇ, ਮਾਨੋ ਮੇਘ ਕੇ ਮੰਡਲ ਮੈਂ ਕਵਿ ਚੰਦਨ ਚਾਂਦ ਕਲੇਵਰ ਛਾਏ। ਜਿਵੇਂ ਬੱਦਲਾਂ ਨੇ ਚੰਦਰਮਾ ਨੂੰ ਢੱਕ ਲਿਆ ਹੁੰਦਾ, ਇਹ ਸੁੰਦਰਤਾ ਦਾ ਰਸਤੇ ਕੋਈ ਕਵੀ ਨਾ ਪਛਾਣ ਸਕਿਆ। ਤੇ ਮਹਾਰਾਜ ਨੇ ਆਪਣੇ ਸੇਵਾਦਾਰ ਨੂੰ ਆਖਿਆ, ਦੱਸ ਭਾਈ ਕੀ ਅਰਥ ਨੇ। ਗੁਰਮੁਖੋ ਵਿਦਿਆ ਬਾਬਤ ਇੱਕ ਗੱਲ ਕਵਾਂ ਤੁਹਾਨੂੰ, ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ, ਦੇਖੋ ਭੇਦ ਹੈ ਗੁਰਮੁਖੋ, ਵਿਦਿਆ ਵਿਚਾਰੀ ਤਾਂ ਪਰਮਕਾਰੀ ਨੀ। ਆਪਾਂ ਕਵਾਂਗੇ ਜੇ ਵਿਦਿਆ ਪੜ੍ਹਿਆ ਹੋਊ ਤਾਂ ਪਰਮਕਾਰ ਕਰੂ, ਲਓ ਮੇਰੇ ਵਰਗੇ ਅਨਪੜ੍ਹ ਤਾਂ ਕਰੇ ਨੀ ਸਕਦੇ, ਅੱਜ ਕੇ ਆਖੋ ਸਾਧਨਾ। ਉਹ ਕਿਉਂ ਗਲਤ ਪਲਤ ਅਰਥ ਲਈ ਫਿਰਦੇ ਹੋ, ਪਰਮਕਾਰ ਕਿਤੇ ਪੜ੍ਹਿਆ ਹੋਵੇ ਨਾ ਬਣਿਆ ਹੋਇਆ। ਜਿੰਨਾ ਅਨਪੜ੍ਹ ਪਰਮਕਾਰ ਕਰ ਸਕਦਾ, ਪੜ੍ਹਿਆ ਹੋਇਆ ਤਾਂ ਕਹੂਗਾ ਮੇਰਾ ਭਾਂਡਾ ਹੋੜੇ ਚੱਕ ਲਿਆ ਜਾਵੇ, ਤੇ ਅਨਪੜ੍ਹ ਵਿਚਾਰਾ ਜਦੇ ਮਾਂਜਣ ਲੱਗ ਜਾ। ਪੜ੍ਹਿਆ ਹੋਇਆ ਇਹ ਸ਼ਬਦ ਦਾ ਵਿਚਾਰ ਹੈ ਵਿਸਰਾਮ ਤੇ, ਵਿਦਿਆ ਵਿਚਾਰੀ ਤਾਂ, ਉਹ ਤੈਨੂੰ ਵਿਦਿਆ ਦਾ ਵਿਚਾਰੀ ਤਾਂ ਮੰਨਾਂਗੇ ਮਹਾਰਾਜ ਕਹਿੰਦੇ ਜੇ ਤੂੰ ਪਰ ਉਪਕਾਰ ਕਰੇਗਾ। ਉਲਟ ਅਰਥ ਨੀ ਲੈਣਾ, ਜੇ ਪੜ੍ਹੇਗਾ ਤੇ ਪਰ ਉਪਕਾਰ ਕਰੇਗਾ, ਨਾ ਨਾ ਨਾ। ਵਿਦਿਆ ਵਿਚਾਰੀ ਤਾਂ ਤੈਨੂੰ, ਆਪਾਂ ਕਹਿੰਦੇ ਨੀ ਤੈਨੂੰ ਤਾਂ ਮੰਨੂ ਜੇ ਆਹ ਕੰਮ ਕਰੇਗਾ, ਇਹ ਤਾਂ ਸੰਬੋਧ ਕੈਸੇ, ਤਾਂ ਤੇ ਵਿਸਰਾਮ ਦੇਣਾ। ਵਿਦਿਆ ਵਿਚਾਰੀ ਤਾਂ ਹੋਰ ਵੀ ਹੈਗਾ ਇੱਕ ਜਗ੍ਹਾ, ਇੱਥੇ ਤੁਸੀਂ ਕਹਿੰਦੇ ਨਾ ਸੋਚੋ ਹੋਵੇ ਤਾਂ ਸੱਚ ਪਾਈਏ ਲਓ, ਇਹ ਵੀ ਪਤਾ ਨੀ ਕਿੱਥੋਂ ਦਾ ਅਰਥ ਹੈ। ਕਹਿੰਦੇ ਜੇ ਸੋਚੋ ਹੋਊਗੀ ਤੇਰੇ ਕੋਲ ਤਾਂ ਸੱਚ ਮਿਲੂਗਾ, ਤੇ ਮਹਾਰਾਜ ਤਾਂ ਤੈਨੂੰ ਕਹਿ ਗਏ ਵੀ ਤੂੰ ਸੋਚਿਆ ਹੋ ਹੀ ਨੀ ਸਕਦਾ, ਉਹ ਸੱਚ ਤੋਂ ਬਿਨਾਂ ਤੂੰ ਸੋਚਿਆ ਕਿਵੇਂ ਹੋ ਜਾਏਗਾ ਬਈ। ਤੇ ਸਾਡੇ ਗਿਆਨੀ ਅਰਥ ਕਰਦੇ ਨੇ, ਕਹਿੰਦੇ ਤੈਨੂੰ ਸੱਚ ਤਾਂ ਮਿਲੂਗਾ ਜੇ ਤੂੰ ਸੋਚਿਆ ਹੋਵੇਂਗੇ। ਦੇਖੋ ਸੱਚ ਕਹੇ ਤੇ ਬੰਦੇ ਨੇ ਵਿੱਚ ਸੱਚ ਜਗੜਿਆ ਹੋਇਆ ਕਿਸੇ ਨੇ ਇੱਥੇ ਵੀ ਵਿਸਰਾਮ ਸੁੱਚ ਹੋਵੇ ਤਾਂ ਉਹ ਸੁੱਚਾ ਤੂੰ ਤਾਂ ਹੋਵੇਗਾ ਸੱਚ ਪਾਈਏ ਜੇ ਤੈਨੂੰ ਸੱਚ ਦੀ ਪ੍ਰਾਪਤੀ ਹੋਵੇਗੀ ਤਾਂ ਤੂੰ ਸੁੱਚਾ ਹੋਵੇਗਾ ਸੱਚ ਤੇਰੇ ਕੋਲ ਹੈ ਨੀ ਤੇ ਪਹਿਲੀ ਸੁੱਚਾ ਫਿਰਦੇ ਤੂੰ ਹੋਇਆ ਤੇ ਪੰਚਮ ਪਾਤਸ਼ਾਹ ਦਾ ਇੱਕੋ ਜਵਾਬ ਲੈ ਲਓ ਸੁਖਮਨੀ ਸਾਹਿਬ ਵਿੱਚ ਹੋਰ ਗੱਲਾਂ ਛੱਡ ਦੋ ਪੰਚਮ ਪਾਤਸ਼ਾਹ ਕਹਿੰਦੇ ਫਿਰਸੀ ਸਾਕਤ ਕੀ ਆਰਜ ਸੱਚ ਬਿਨਾ ਕਹਿ ਹੋਵੇ ਤੂੰ ਸੁੱਚਾ ਗੱਲ ਮੁੱਕ ਗਈ ਬਸ ਪੰਚਮ ਪਾਤਸ਼ਾਹ ਕਹਿੰਦੇ ਮੈਨੂੰ ਸੱਚ ਤੋਂ ਬਿਨਾਂ ਸੁੱਚਾ ਹੋ ਕੇ ਵਿਖਾਓ ਤੁਸੀਂ ਕਿਵੇਂ ਹੋਵੋਗੇ ਬਈ ਇਹ ਵਿਸਰਾਮਾਂ ਦੇ ਭੇਦ ਨੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਤੈਨੂੰ ਵਿਦਿਆ ਦਾ ਵਿਚਾਰ ਤਾਂ ਅਸੀਂ ਸਮਝਾਂਗੇ ਤੂੰ ਪੜ੍ਹੇ ਹੋਏ ਤੂੰ ਉਸ ਵਿਦਿਆ ਨਾਲ ਪਰ ਉਪਕਾਰ ਕਰ ਕਿਸੇ ਦਾ ਭਲਾ ਕਰੇ ਓਹਕਾਰੀ ਅਰਥ ਕਰ ਦਿੱਤੇ ਮਹਾਰਾਜ ਕਹਿੰਦੇ ਉਹ ਸਾਡੇ ਆ ਸੇਵਕਾਂ ਲਿਦ ਚੱਕਣ ਵਾਲਿਆ ਹੁਣ ਤੂੰ ਕਵੇ ਤੋਂ ਚਾਰ ਕਵੇ ਤੋਂ ਚਾਰ ਤੋਂ ਸਿੱਖ ਨੇ ਮਹਾਰਾਜ ਦੀ ਬਖਸ਼ੀ ਹੋਈ ਬੁੱਧੀ ਉਹਦਾ ਨਦਰੀ ਨਦਰ ਨਿਹਾਲ ਹਾਥੀ ਪਰ ਹਾਥੀ ਮਰ ਮਦ ਕੇ ਪਰਸ ਕਬੂ ਨਾ ਮਰ ਦੇਖੋ ਕੈਸੀ ਗੱਲ ਹੈ ਕਹਿੰਦਾ ਹਾਥੀ ਮਰੂਗਾ ਜੇ ਸ਼ਰਾਬ ਪੀ ਲਵੇ ਸ਼ਰਾਬ ਪੀ ਕੇ ਹਾਥੀ ਮਸਤ ਹੁੰਦਾ ਸਗੋਂ ਹੁਣ ਇਹਦੇ ਵਿੱਚ ਵੀ ਵਿਸਰਾਮ ਕਬੂ ਤੇ ਭਾਵ ਤੁਹਾਨੂੰ ਕਹਿਣ ਦਾ ਹੈ ਕਿ ਉਹ ਵਿਦਵਾਨ ਕਥੇ ਕੀਤੇ ਸੀ ਮਹਾਰਾਜ ਨੇ ਸਿੱਖ ਕੌਮ ਨੂੰ ਵਿਦਿਆ ਦੇਣ ਵਾਸਤੇ ਪੁਰਾਤਨ ਗ੍ਰੰਥਾਂ ਦੀ ਸੋਝ ਦੇਣ ਵਾਸਤੇ ਕਰਾ ਕਰਾ ਕੇ ਉਹਨਾਂ ਵਿਦਵਾਨਾਂ ਤੋਂ ਟਰਾਂਸਲੇਸ਼ਨ ਤੇ ਦਸਮ ਦਰਬਾਰ ਦੀ ਬੀੜ ਬੰਨੀ ਮਹਾਰਾਜ ਨੇ ਸਾਰਾ ਗਿਆਨ ਸਾਨੂੰ ਪੁਰਾਤਨ ਇੱਥੇ ਤਾਂ ਮੇਰੇ ਵਰਗੇ ਉਹੀ ਲੜੀ ਜਾਂਦੇ ਹਾਂ ਕਹਿੰਦੇ ਦੇਖੀ ਕਿਤੇ ਸਟੇਜ ਦੇ ਉੱਤੇ ਰਾਮ ਚੰਦਰ ਦਾ ਨਾਂ ਨਾ ਲੈ ਦੇ ਕ੍ਰਿਸ਼ਨ ਨਾ ਕਹਿੰਦੇ ਕਹਿੰਦੇ ਨਾ ਨਾ ਇਹ ਹੋਈ ਕੌਣ ਨੇ ਕਹਿੰਦੇ ਹਾਂ ਬਸ ਜਿੱਥੇ ਆਪਾਂ ਰਹਿੰਦੇ ਉੱਥੇ ਤਾਂ ਹੋ ਰਹੀ ਨੀ ਕੋਈ ਅੱਜ ਕੇ ਆਖੋ ਸਾਧਨਾ ਜਿੱਥੇ ਆਪਾਂ ਜੰਮ ਪਵੇ ਉੱਥੇ ਚਾਹੀਦਾ ਵੀ ਕੋਈ ਨੀ ਤੇ ਬਾਣੀ ਤਾਂ ਸਾਫ਼ ਕਹਿ ਰਹੀ ਆਪਾਂ ਨੂੰ ਆਪੇ ਗੋਤੀ ਆਪੇ ਕਾਨਾ ਆਪੇ ਕੱਢਿਆ ਕਹਿੰਦੇ ਮਸੀਂ ਤੋੜ ਜੋੜੇ ਹੋਏ ਆ ਸਾਹ ਤਾਂ ਕਣਕਾਂ ਚ ਬਥੇਰੇ ਫਿਰਦੇ ਅਜਿਹੇ ਆਖੋ ਸਾਧਨਾ ਇਹ ਜੰਤਰੀਆਂ ਚੋਂ ਕੱਢਦੇ ਵੇਖੋ ਉਹ ਸਾਹ ਤਾਂ ਜੂ ਨੇ ਇੱਕ ਤਾਂ ਅਸੀਂ ਰੱਦ ਕਾਰਜ ਕਰਾਉਣ ਚਲੇ ਗਏ ਹਰਿਆਣੇ ਚ ਉੱਥੇ ਘਰ ਵਾਲੀ ਮਾਈ ਉਹਨਾਂ ਸਾਨੂੰ ਚਾਹ ਪੀਣ ਦੇਵੇ ਮੁੜ ਮੁੜ ਆਈ ਜਿਵੇਂ ਬਾਬਾ ਜੀ ਗੱਲ ਪੁੱਛਣੀ ਹੈ ਮੈਂ ਕਿਹਾ ਕੋਲ ਗੱਲ ਮਤਲਬ ਦੀ ਉਹ ਪੁੱਛੂ ਮੈਂ ਪੁੱਛ ਮਾਈ ਕੀ ਹੈ ਕਹਿੰਦੀ ਜੀ ਆਨੰਦ ਕਰਾਓਗੇ ਮੁੰਡੇ ਕੁੜੀ ਦਾ ਮੂੰਹ ਕਿੱਧਰ ਨੂੰ ਕਰੋਗੇ ਕਰਾ ਲਓ ਆਨੰਦ ਮੈਂ ਕਿਹਾ ਬੀਬੀ ਮੂੰਹ ਉਹਨਾਂ ਦਾ ਮਹਾਰਾਜ ਵੱਲ ਹੋਊਗਾ ਤੇ ਹੋਰ ਕਿੱਧਰ ਨੂੰ ਕਰਨ ਨਾ ਕਹਿੰਦੀ ਮੈਂ ਤਾਂ ਊਂ ਪੁੱਛਦੀ ਹਾਂ ਵੀ ਤੁਸੀਂ ਕਿੱਧਰ ਨੂੰ ਕਰੋਗੇ ਉਹ ਮੈਂ ਕਿਹਾ ਬੁੜੀਏ ਮੈਂ ਇੱਥੇ ਆਨੰਦ ਕਾਰਜ ਕਰਾਉਣ ਆਇਆ ਤੁਹਾਡੇ ਮੁੰਡੇ ਕੁੜੀਆਂ ਦੇ ਮੂੰਹ ਥੋੜਾ ਬਦਲਣ ਆਇਆ ਜਿੱਧਰ ਨੂੰ ਆਏਗੇ ਉੱਧਰ ਨੂੰ ਰਹਿਣਗੇ ਉਹਦਾ ਭਜਨ ਸੀ ਕਹਿੰਦੀ ਪੂਰਬ ਨੂੰ ਕਰਿਓ ਚੜ੍ਹਦੀ ਕਲ ਆਹ ਬਾਪ ਜਿਉਂਦਾ ਵਿੱਚ ਬੈਠਾ ਹੈ ਤੇ ਪੂਰਬ ਦੇਖੇ ਤੁਹਾਡੇ ਚੋਂ ਕਿਸੇ ਨੇ ਉਹ ਤੁਹਾਡੇ ਚੋਂ ਪੂਰਬ ਜਾ ਕੇ ਆਇਆ ਕੋਈ ਜਾਂ ਪੱਛਮ ਦੇਖਿਆ ਹੋਵੇ ਦੁਆਨ ਤੇ ਬਾਅਦ ਦੱਸ ਦਿਓ ਮੈਨੂੰ ਉਹ ਤੇ ਗੁਰੂ ਨੇ ਵੱਡਾ ਸ਼ਹਿਰ ਹੁੰਦਾ ਉਹਦੇ ਮਹੱਲੇ ਹੁੰਦੇ ਨੇ ਵੱਡੇ ਪਿੰਡਾਂ ਦੇ ਮਹੱਲੇ ਹੁੰਦੇ ਨੇ ਪੱਤੀਆਂ ਹੁੰਦੀਆਂ ਨੇ ਇੱਥੇ ਚਾਰ ਦਿਸ਼ਾ ਬਣਾਈਆਂ ਸਾਡੇ ਨਿੱਤ ਦੇ ਜੀਵਨ ਦਾ ਕੰਮ ਚਲਾਉਣ ਖਾਤਰ ਨੌ ਰੱਖੇ ਹੋਏ ਜ਼ਮੀਨਾਂ ਦੇ ਨੀ ਨਾਂ ਹੁੰਦੇ ਤੁਹਾਡੇ ਰਾਵ ਹੈ ਬੇਟ ਹੈ ਇਹ ਤਾਂ ਨਿਸ਼ਾਨੀਆਂ ਹੁੰਦੀਆਂ ਨੇ ਕਿਸੇ ਨੇ ਪੂਰਬ ਦੇਖੇ ਅੱਜ ਤੱਕ ਤੁਰੀ ਜਾਓ ਇੱਧਰ ਪਟਨਾ ਸਾਹਿਬ ਚਲੇ ਜਾਓ 1500 ਮੀਰ ਉਹ ਕਹਿਣਗੇ ਗਾਹਾਂ ਹੈ ਪੂਰਬ ਇੱਧਰ ਨੂੰ ਚਲੇ ਜਾਓ ਨਨਕਾਣਾ ਸਾਹਿਬ ਕਹਿਣਗੇ ਪੱਛਮ ਗਾਹਾਂ ਹੈ ਲੋ ਕਿਸੇ ਨੂੰ ਮਿਲ ਕੇ ਆਓ ਵੀ ਇੱਥੇ ਪੱਛਮ ਆ ਗਿਆ ਹੁਣ ਤੂੰ ਮੁੜ ਜਾ ਬੱਚੀ ਹੋਏ ਤੇ ਕੰਮ ਚਲਾਉਣ ਖਾਤਰ ਨੌ ਰੱਖੇ ਨੇ ਮਹੱਲਿਆਂ ਦੇ ਤੇ ਬੁੜੀ ਕਹਿੰਦੀ ਜੀ ਪੂਰਬ ਵੱਲ ਗੁਰੂ ਮਹਾਰਾਜ ਵਿੱਚ ਪ੍ਰਕਾਸ਼ ਹੈ ਫਿਰ ਵੀ ਦੇਖਣਾ ਵੀ ਕਿੱਧਰ ਨੂੰ ਮੋਹਦੇ ਬੜੇ ਭਰਮ ਪੈ ਪੈ ਇਹਨਾਂ ਦੇ ਸੀ ਫੇਰਿਆਂ ਦਾ ਸਮਾਂ ਸਾਹ ਕਢਾਇਆ ਤੇ ਜੇ ਹੁਣ ਵਿੰਗ ਪਾ ਕੇ ਜਾਂਦੀ ਜਨ ਤਾਂ ਫੇਰਿਆਂ ਤੇ ਪੁੱਜ ਨਹੀਂ ਸੀ ਸਕਣਾ ਪੰਮੇ ਪਰੋਤ ਨੂੰ ਚਾਰ ਪੰਜ ਮੰਤਰੀ ਦੇ ਕੇ ਤੇ ਮੁੰਡੇ ਨੂੰ ਜਨ ਤੋਂ ਜੁਦਾ ਹੀ ਤੋਰਤਾ ਵੀ ਤੂੰ ਲੱਖ ਜਾ ਸਿੱਧੇ ਗੱਲ ਤੈਨੂੰ ਕੁਝ ਨੀ ਕਹਿਣਗੇ ਮਹਾਰਾਜ ਦੀ ਮਿਹਨਤ ਕਰਨੀ ਵੀ ਫੇਰੇ ਨਾ ਬੇਟੇਵੇਂ ਹੋ ਜਾਣ ਆਪਣੇ ਵਾਲੇ ਆਨੰਦ ਥੋੜੋ ਅੱਗੇ ਆਨੰਦ ਕਾਰਜ ਕਰਾਉਣ ਜਾਈਦਾ ਸੀ ਤੁਹਾਡੇ ਘਰ ਤੇ ਸਾਰੇ ਕਹੀ ਜਾਂਦੇ ਸੀ ਬਾਬਾ ਜੀ ਦਿਨ ਨਾ ਚੜ੍ਹ ਜਾਵੇ ਦਿਨ ਨਾ ਚੜ੍ਹ ਜਾਵੇ ਅਸੀਂ ਕਹਿੰਦੇ ਸੀ ਤੁਸੀਂ ਤੇ ਹੁਣ ਬਾਬਾ ਜੀ ਨੂੰ ਫਿਕਰ ਪਿਆ ਹੁੰਦਾ ਕਿਤੇ ਦਿਨ ਛਿਪ ਨਾ ਜਾਵੇ ਅੱਜ ਫੇਰ ਹੁਣ ਕੀ ਕਰੀਏ ਅੱਗੇ ਤੁਹਾਨੂੰ ਫਿਕਰ ਹੁੰਦਾ ਸੀ ਦਿਨ ਚੜ੍ਹਦਾ ਤੇ ਹੁਣ ਆਨੰਦ ਕਾਰਜ ਕਰਾਉਣ ਇਹਨੂੰ ਫਿਕਰ ਹੈ ਵੀ ਦਿਨ ਛਿਪ ਨਾ ਜਾਵੇ ਇੱਥੇ ਤਿੰਨ ਤਿੰਨ ਵਜੇ ਚਾਰ ਚਾਰ ਵਜੇ ਆਨੰਦ ਕਾਰਜਾਂ ਦੀਆਂ ਹੁੰਦੀਆਂ ਨੇ ਗੁਰਮੁਖ ਪਿਆਰੇ ਵਰਦਾ ਉਹ ਜਿਹੜਾ ਵੇਲੇ ਹੀ ਨੀ ਸਾਂਭਦਾ ਤੇ ਉਹਨੂੰ ਕੀ ਮਿਲੂਗਾ ਵੇਲੇ ਤੋਂ ਬਿਨਾਂ ਤਾਂ ਕਣਕ ਨੀ ਝਾੜ ਦਿੰਦੀ ਰੇ ਮਨ ਵੱਤਰ ਬੀਜਣ ਨਾ ਬਈ ਸਮੇਂ ਹਰ ਇੱਕ ਚੀਜ਼ ਦਾ ਅੰਮ੍ਰਿਤ ਵੇਲਾ ਛੱਡ ਦਿੱਤਾ ਆਪਾਂ ਨੇ ਖੱਟੀ ਕੀ ਖੱਟਾਂਗੇ ਗੁਰਮੁਖ ਪਰ ਉਹ ਪੱਕੇ ਨੇ ਜਿਸ ਟਾਈਮ ਬ੍ਰਾਹਮਣ ਨੇ ਕਹਿਤਾ ਉਸੇ ਟਾਈਮ ਫੇਰੇ ਹੋਣਗੇ ਅੱਗੇ ਪਿੱਛੇ ਨੀ ਹੋ ਸਕਦੇ ਚਲੋ ਜੀ ਫੇਰੇ ਹੋਏ ਵਿਆਹ ਹੋ ਗਿਆ ਕਹਿੰਦਾ ਬਈ ਹੁਣ ਫਿਰ ਆਪਾਂ ਲੁੱਟ ਲਈਏ ਪੌਂਟਾ ਸਾਹਿਬ ਨੂੰ ਰਾਜੇ ਤਾਂ ਇਕੱਠੇ ਹੋਏ ਨੇ ਫੌਜਾਂ ਮੰਗਾ ਲਈਆਂ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਭ ਤੋਂ ਪਹਿਲਾ ਸ੍ਰੀ ਪੌਂਟੇ ਸਾਹਿਬ ਪੌਂਟੇ ਸਾਹਿਬ ਤੋਂ 11 ਮੀਲ ਪੁਰਾਣੇ ਭੰਗਾਣੀ ਪਿੰਡ ਹੈ ਇੱਥੇ ਦੋ ਦਰਿਆ ਵਗਦੇ ਨੇ ਇੱਕ ਜਮਨਾ ਤੇ ਇੱਕ ਦਰਿਆ ਦਾ ਨਾਮ ਹੈ ਗਿਰੀ ਮਾਂ ਦੇ ਬਚਾਏ ਮੋਰਚਾ ਬਣਾਇਆ ਪ੍ਰੋਟੈਕਸ਼ਨ ਬਣਾ ਲਈ ਪਹਿਲਾਂ ਹੀ ਆਪਣੀ ਕਿ ਜੇ ਫੌਜ ਸਾਡੇ ਤੇ ਆਵੇ ਉਹਨੂੰ ਦੋ ਦਰਿਆ ਪਾਰ ਕਰਨੇ ਪੈਣ ਮਹਾਰਾਜ ਨੇ ਬੋਹੜ ਦੇ ਹੇਠ ਆਪਣਾ ਤੰਬੂ ਲਾ ਲਿਆ ਤੇ ਸਿੰਘ ਸੂਰਮੇ ਜਿਹੜੇ 500 ਪਠਾਨ ਰੱਖੇ ਸੀ ਉਹ ਨੱਠ ਗਏ ਸਾਧ ਸੰਗਤ ਤੇ 500 ਮਹਾਂਪੁਰਸ਼ ਜਿਹਨਾਂ ਨੂੰ ਖੀਰ ਪੂੜੇ ਕੜਾਹ ਮਿਲਦਾ ਸੀ ਚੱਲਦਾ ਸੀ ਲੰਗਰ ਨਿੱਤ ਬਾਬਾ ਕਿਰਪਾਲ ਦਾਸ ਜੀ ਉਦਾਸੀ ਸੰਪਰਦਾ ਦੇ ਮੋਹਰੀ ਉਹ ਜਿਹੜਾ 400 ਸੰਤ ਸੀ ਜਦ ਵੱਜਿਆ ਬਿਗਲ ਗੁਰਮੁਖ ਪਿਆਰਿਓ ਰਾਤੋ ਰਾਤ ਧੂਣੇ ਛੱਡ ਕੇ ਚਲੇ ਗਏ ਤੇ ਸਿੱਖ ਕਹਿੰਦੇ ਮਹਾਰਾਜ ਉੱਥੇ ਤਾਂ ਇੱਕ ਵੀ ਨੀ ਰਿਹਾ ਜਿਹੜੇ ਪੂੜੇ ਖਾਂਦੇ ਸੀ ਕਹਿੰਦੇ ਹੈਗਾ ਕੋਈ ਕਹਿੰਦੇ ਹੈਗਾ ਉਹਨਾਂ ਦਾ ਮਹੰਤ ਬਾਬਾ ਕਿਰਪਾਲ ਦਾਸ ਧਨ ਕਣਗਿਆ ਵਾਲੇ ਕਹਿੰਦੇ ਉਹ ਜੜ ਬਚ ਗਈ ਜੇ ਮੂਲ ਹੈਗਾ ਕਹਿੰਦੇ ਟਾਣੇ ਹੋਰ ਫੁੱਟ ਪੈਣਗੇ ਲਾਜ ਰੱਖ ਲਈ ਉਹਨੇ ਪਰ ਜਿਹੜੇ ਰੱਤੇ ਹੁੰਦੇ ਨੇ ਹੁਣੀ ਬੋਲਦੇ ਸੀ ਨਾ ਰੱਤਿਆਂ ਦੀ ਗੱਲ ਉਹਨਾਂ ਦੀ ਤਾਂ ਨਿਸ਼ਾਨੀ ਹੋ ਇੱਕ